ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨਿਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਜਿਸ ਮੌਜੂ 'ਤੇ ਗੱਲ ਕਰਾਂਗੀ ਉਹ ਹੈ ਬੁਖਾਰ, ਯਾਨੀ ਕਿ ਆਮ ਬੁਖਾਰ ਜਿਹੜਾ ਅਕਸਰ ਹਰ ਉਮਰ ਦੇ ਸ਼ਖਸ ਨੂੰ ਹੋ ਜਾਂਦਾ ਹੈ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਬੁਖਾਰ ਕੀ ਹੈ ਤੇ ਇਹਦੀਆਂ ਕਿਹੜੀਆਂ ਕਿਹੜੀਆਂ ਅਲਾਮਤਾਂ ਨੇ ਤੇ ਅਸੀਂ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਨਿਜਾਤ ਹਾਸਿਲ ਕਰ ਸਕਦੇ ਹਾਂ। ਸਾਥੀਓ, ਦਰਅਸਲ ਬੁਖਾਰ ਐਸੀ ਜਿਸਮਾਨੀ ਕੈਫੀਅਤ ਨੂੰ ਕਿਹਾ ਜਾਂਦਾ ਹੈ ਜਿਹਦੇ 'ਚ ਸਾਡੇ ਬਦਨ ਦਾ ਦਰਜਾ ਹਰਾਰਤ ਆਮ ਦਰਜਾ ਹਰਾਰਤ ਤੋਂ ਯਾਨੀ ਨਾਰਮਲ ਤੋਂ ਵੱਧ ਜਾਂਦਾ ਹੈ ਤੇ ਇਹ ਜਿਸਮ ਦੀ ਨਾਰਮਲ ਕਾਰਕਰਦਗੀ 'ਚ ਵਿਗਾੜ ਪੈਦਾ ਕਰ ਦਿੰਦਾ ਹੈ। ਸਾਥੀਓ, ਬੁਖਾਰ 'ਚ ਹਰ ਸ਼ਖਸ ਹੀ ਮੁਬਤਲਾ ਹੋ ਜਾਂਦਾ ਹੈ, ਚਾਹੇ ਉਹ ਛੋਟਾ ਹੋਏ, ਵੱਡਾ ਹੋਏ, ਬੁੱਢਾ ਹੋਏ ਜਾਂ ਨੌਜਵਾਨ ਹੋਏ, ਹਰ ਕੋਈ ਹੀ ਇਸ ਬਿਮਾਰੀ 'ਚ ਮੁਬਤਲਾ ਹੋ ਸਕਦਾ ਹੈ। ਜਦੋਂ ਇਨਸਾਨ ਠੀਕ ਠਾਕ ਹੁੰਦਾ ਹੈ ਜਾਂ ਸਿਹਤਯਾਬ ਹੁੰਦਾ ਹੈ ਤੇ ਉਹਦੇ ਜਿਸਮ ਦਾ ਟੈਂਪਰੇਚਰ ਨਾਰਮਲ ਰਹਿੰਦਾ ਹੈ ساتھیو یاد رکھو کہ بخار دراصل بذات خود کوئی بیماری نہیں بلکہ جسم چ کسی ہور بیماری دی موجودگی دی نشانی یا علامت ہے۔ اکثر اوقات اس طرح ہوندا ہے کہ کوئی خطرناک تبدیلی جدو ساڈے جسم چ ہونا شروع ہو جائے تے ادوں ساڈے بدن چ بیماری دے جراثیم داخل ہو کے ودنا شروع کر دیندے نے تے جسم فوراً اوندا رد عمل کردا ہے۔ ਜਦੋਂ ਕਿਸੇ ਨੂੰ ਬੁਖਾਰ ਹੁੰਦਾ ਹੈ ਤੇ ਦਰਅਸਲ ਹੁੰਦਾ ਜਿਸਮ ਉਹਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਿ ਮੋਹਤਰਮ ਸਭ ਕੁਝ ਠੀਕ ਨਹੀਂ, ਜਿਸਮ 'ਚ ਕੋਈ ਛੋਟੀ ਜਾਂ ਵੱਡੀ ਖਰਾਬੀ ਪੈਦਾ ਹੋ ਗਈ ਹੈ। ਸਾਥੀਓ, ਜਦੋਂ ਤੇ ਇਨਸਾਨ ਠੀਕ ਹੋਏ ਤੇ ਉਹਦੇ ਬਦਨ ਦਾ ਦਰਜਾ ਹਰਾਰਤ ਨੋਰਮਲ ਰਹਿੰਦਾ ਹੈ, ਲੇਕਿਨ ਜਦੋਂ ਉਹਨੂੰ ਬੁਖਾਰ ਹੋ ਜਾਏ ਤੇ ਉਹਦੇ ਜਿਸਮ ਦਾ ਦਰਜਾ ਹਰਾਰਤ ਵੱਧ ਜਾਂਦਾ ਹੈ ਤੇ ਕਈ ਦਫ਼ਾ ਇਹ ਵੀ ਕਿਹਾ ਜਾਂਦਾ ਹੈ ਕਿ ਖਾਣਾ ਖਾਣ ਦੇ ਬਾਅਦ ਵੀ ਦਰਜਾ ਹਰਾਰਤ ਵੱਧ ਜਾਂਦਾ ਹੈ। ਯਾਦ ਰੱਖੋ ਕਿ ਖੁਰਾਕ ਸਾਡੇ ਜਿਸਮ ਦਾ ਇੰਧਨ ਹੈ। ਸਾਡੇ ਜਿਸਮ 'ਚ ਜਿੰਨੀ ਜ਼ਿਆਦਾ ਚਰਬੀ ਹੋਏਗੀ, ਜਿਸਮ 'ਚੋਂ ਓਨੀ ਹੀ ਘੱਟ ਹਰਾਰਤ ਖਾਰਜ ਹੋਏਗੀ। ਇਹੋ ਹੀ ਵਜ੍ਹਾ ਹੈ ਕਿ ਮੋਟੇ ਲੋਕਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ। ਜਦੋਂ ਜਿਸਮ 'ਚ ਪੈਦਾ ਹੋਣ ਵਾਲੀ ਹਰਾਰਤ ਜਿਸਮ 'ਚੋਂ ਖਾਰਜ ਹੋਣ ਵਾਲੀ ਹਰਾਰਤ ਤੋਂ ਵੱਧ ਜਾਂਦੀ ਹੈ ਤੇ ਫਿਰ ਇਨਸਾਨ ਨੂੰ ਬੁਖਾਰ ਹੋ ਜਾਂਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਹੋਰ ਵੀ ਅਜਜ਼ਾ ਨੇ ਜਿਹੜੇ ਕਿ ਜਿਸਮ ਦੇ ਦਰਜਾ ਹਰਾਰਤ 'ਚ ਤਬਦੀਲੀ ਪੈਦਾ ਕਰਦੇ ਨੇ ਤੇ ਇਨਸਾਨ ਬੁਖਾਰ 'ਚ ਮੁਬਤਲਾ ਹੋ ਜਾਂਦਾ ਹੈ। ਅਸੀਂ ਵੇਖਦੇ ਹਾਂ ਕਿ ਇਹ ਰੱਦੋ ਬਦਲ ਖਾਈ ਜਾਣ ਵਾਲੀ ਗਜ਼ਾ, ਜਿਸਮਾਨੀ ਮਿਹਨਤ ਤੇ ਮੁਸ਼ਕਤ ਤੇ ਇਰਦ ਗਿਰਦ ਦੇ ਮੌਸਮ ਦੀ ਮੁਨਾਸਬਤ ਨਾਲ ਵੀ ਹੁੰਦਾ ਰਹਿੰਦਾ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਜਿਸਮ ਦਾ ਟੈਂਪਰੇਚਰ ਥਰਮਾਮੀਟਰ ਦੇ ਜ਼ਰੀਏ ਲਿੱਤਾ ਜਾਂਦਾ ਹੈ, ਜਿਹਨੂੰ ਲੋਕ ਡਾਕਟਰੀ ਥਰਮਾਮੀਟਰ ਕਹਿੰਦੇ ਨੇ। ਤੇ ਅਗਰ ਕਦੀ ਤੁਹਾਨੂੰ ਬੁਖਾਰ ਹੋਵੇ ਤੇ ਤੁਸੀਂ ਆਪਣੇ ਡਾਕਟਰ ਦੇ ਕੋਲ ਜਾਓ ਤੇ ਸਭ ਤੋਂ ਪਹਿਲੇ ਡਾਕਟਰ ਤੁਹਾਡਾ ਬੁਖਾਰ ਚੈੱਕ ਕਰੇਗਾ ਤੇ ਬੁਖਾਰ ਚੈੱਕ ਕਰਨ ਦੇ ਲਈ ਉਹ ਥਰਮਾਮੀਟਰ ਦਾ ਇਸਤੇਮਾਲ ਕਰੇਗਾ। ਲੇਕਿਨ ਸਾਥੀਓ, ਇੱਕ ਗੱਲ ਯਾਦ ਰੱਖੋ ਕਿ ਅਗਰ ਜਿਸਮ ਦਾ ਸਹੀ ਦਰਜਾ ਹਰਾਰਤ ਮਾਲੂਮ ਕਰਨਾ ਹੋਏ ਤੇ ਇਹ ਸਖਤ ਜਿਸਮਾਨੀ ਮੁਸ਼ਕਤ ਦੇ ਫੌਰਨ ਬਾਅਦ ਜਾਂ ਕੋਈ ਗਰਮ ਚੀਜ਼ ਪੀਣ ਦੇ ਬਾਅਦ ਨਹੀਂ ਨਾਪਣਾ ਚਾਹੀਦਾ, ਕਿਉਂਕਿ ਇਹਦੇ ਨਤੀਜੇ 'ਚ ਟੈਂਪਰੇਚਰ ਵੈਸੇ ਹੀ ਵੱਧ ਜਾਂਦਾ ਹੈ। ਲਿਹਾਜ਼ਾ, ਐਸੀ ਹਾਲਤ 'ਚ ਲਿੱਤਾ ਗਿਆ ਟੈਂਪਰੇਚਰ ਜਿਸਮ ਦੀ ਅਸਲੀ ਹਾਲਤ ਨੂੰ ਜ਼ਾਹਿਰ ਨਹੀਂ ਕਰ ਸਕੇਗਾ। ਸਾਥੀਓ, ਆਮ ਤੌਰ 'ਤੇ ਬੁਖਾਰ, ਜ਼ਰਾ ਜਿਹੀ ਕਪਕਪਾਹਟ, ਜਿਸਮ ਦੇ ਮੁਖਤਲਿਫ ਹਿੱਸਿਆਂ 'ਚ ਦਰਦ ਤੇ ਖਾਸ ਤੌਰ 'ਤੇ ਸਿਰ 'ਚ ਦਰਦ, ਪਿਆਸ ਲੱਗਣ ਤੇ ਸੁਸਤੀ ਤਾਰੀ ਹੋਣ ਨਾਲ ਚੜਦਾ ਏ ਤੇ ਕਈ ਦਫ਼ਾ ਤੇ ਕਹਿ ਵੀ ਆਉਂਦੀ ਏ। ਨਬਜ਼ ਦੀ ਰਫ਼ਤਾਰ ਵੱਧ ਜਾਂਦੀ ਏ ਤੇ ਸਾਂਸ ਲੈਣ 'ਚ ਤੇਜ਼ੀ ਆ ਜਾਂਦੀ ਏ। ਕੁਝ ਦੇਰ ਦੇ ਬਾਅਦ ਇਹਨਾਂ ਅਲਾਮਤਾਂ 'ਚ ਕਮੀ ਆ ਜਾਂਦੀ ਏ ਤੇ ਅਗਰ ਜਿਸਮ ਦਾ ਟੈਂਪਰੇਚਰ ਬਹੁਤ ਉੱਚਾ ਹੋਏ ਤੇ ਬੇਚੈਨੀ ਤਾਰੀ ਹੋ ਜਾਂਦੀ ਏ। ਅਗਰ ਬੁਖਾਰ 105 ਜਾਂ 106 ਦਰਜਾ ਫੌਰਨ ਹਾਈਟ ਹੋ ਜਾਏ ਤੇ ਕੁਝ ਦੇਰ ਬਰਕਰਾਰ ਰਹੇ ਤੇ ਮੌਤ ਵੀ ਵਾਕਿਆ ਹੋਣ ਦਾ ਖਤਰਾ ਹੁੰਦਾ ਏ। ਸੋ ਇਸ ਲਈ ਸਾਥੀਓ, ਜਦੋਂ ਵੀ ਬੁਖਾਰ ਹੋਏ ਫੌਰਨ ਡਾਕਟਰ ਕੋਲ ਜ਼ਰੂਰ ਜਾਓ ਤਾਂ ਕਿ ਉਹ ਤੁਹਾਡਾ ਚੈੱਕਅਪ ਕਰਕੇ ਤੁਹਾਨੂੰ ਅੱਛੀ ਦਵਾਈ ਦੇ ਸਕੇ। ਸਾਥੀਓ, ਅਕਸਰ ਔਕਾਤ ਬੁਖਾਰ ਫਾਸਦ ਮਾਦਿਆਂ ਦੀ ਵਜ੍ਹਾ ਨਾਲ ਹੁੰਦਾ ਹੈ, ਜਿਹੜਾ ਕਿ ਗਲਤ ਗਿਜ਼ਾ ਦੀ ਵਜ੍ਹਾ ਨਾਲ ਹੋ ਜਾਂਦਾ ਹੈ ਤੇ ਗਲਤ ਤਰਜ਼ੇ ਜ਼ਿੰਦਗੀ ਗੁਜ਼ਾਰਨ ਦੇ ਨਾਲ ਸਾਡੇ ਜਿਸਮ 'ਚ ਜਮ੍ਹਾਂ ਹੋ ਜਾਂਦੇ ਨੇ। ਇਸ ਤਰ੍ਹਾਂ ਜਿਸਮ ਇਹਨਾਂ ਜ਼ਹਿਰੀਲੇ ਫਾਸਦ ਮਾਦਿਆਂ ਤੋਂ ਨਜਾਤ ਪਾਉਣ ਦੇ ਲਈ ਜਿਹੜੀ ਫਿਤਰੀ ਕੋਸ਼ਿਸ਼ ਕਰਦਾ ਹੈ ਉਹਨੂੰ ਬੁਖਾਰ ਕਿਹਾ ਜਾਂਦਾ ਹੈ। ਸਾਥੀਓ, ਅਗਰ ਤੁਹਾਡੇ ਘਰ 'ਚੋਂ ਕੋਈ ਫਰਦ ਇਸ ਬਿਮਾਰੀ 'ਚ ਮੁਬਤਲਾ ਹੋ ਜਾਏ ਤੇ ਉਹਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਕਿੰਨੂ ਜਾਂ ਸੰਗਤਰੇ ਦਾ ਜੂਸ ਪਿਲਾਓ ਤੇ ਅਗਰ ਟੈਂਪਰੇਚਰ 103 ਦਰਜਾ ਫੌਰਨ ਹਾਈਟ ਤੋਂ ਵੱਧ ਜਾਏ ਤੇ ਮਰੀਜ਼ ਦੇ ਸਿਰ ਤੇ ਠੰਡੀਆਂ ਪੱਟੀਆਂ ਲਗਾਓ ਤੇ ਅਗਰ ਫਿਰ ਵੀ ਬੁਖਾਰ ਘਟਣਾ ਹੋਏ ਤੇ ਪੂਰੇ ਜਿਸਮ ਤੇ ਠੰਡੀਆਂ ਪੱਟੀਆਂ ਲਗਾਉਣੀਆਂ ਚਾਹੀਦੀਆਂ ਨੇ। ਸਾਥੀਓ, ਜਦੋਂ ਜਿਸਮ ਦਾ ਟੈਂਪਰੇਚਰ ਘੱਟ ਹੋ ਕੇ ਨੋਰਮਲ ਹੋ ਜਾਏ ਤੇ ਮਰੀਜ਼ ਦੀ ਜ਼ੁਬਾਨ ਤੇ ਦਾਗ ਜਾਂ ਨਿਸ਼ਾਨਾਤ ਘੱਟ ਹੋ ਜਾਣ ਤੇ ਇਹਦੇ ਬਾਅਦ 2 ਦਿਨ ਤੱਕ ਮਰੀਜ਼ ਨੂੰ ਫਲ ਖਿਲਾਉਂਦੇ ਰਹੋ। ਦਿਨ 'ਚ 3 ਵਾਰੀ ਉਹਨੂੰ ਤਾਜ਼ਾ ਰਸ ਭਰੇ ਮੌਸਮੀ ਫਲ ਖਿਲਾਓ ਤੇ ਪੀਣ ਦੇ ਲਈ ਜੂਸ ਦਵੋ, ਲੇਕਿਨ ਉਹਦੇ 'ਚ ਮਿੱਠਾ ਇਸਤੇਮਾਲ ਘੱਟ ਕਰੋ। ਇਹਦੇ ਇਲਾਵਾ ਸਾਥੀਓ, ਪਾਣੀ ਵੀ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਤੇ ਫਿਰ ਆਹਿਸਤਾ ਆਹਿਸਤਾ ਠੋਸ ਤੇ ਮਤਵਾਜ਼ਨ ਗਜ਼ਾ ਦੀ ਤਰਫ ਆਓ, ਲੇਕਿਨ ਜ਼ਿਆਦਾਤਰ ਤਾਜ਼ਾ ਫਲ ਤੇ ਕੱਚੀਆਂ ਤੇ ਹਲਕੀਆਂ ਉਬਲੀਆਂ ਹੋਈਆਂ ਸਬਜ਼ੀਆਂ ਇਸਤੇਮਾਲ ਕਰੋ। ਇਹਦੇ ਇਲਾਵਾ ਸਾਥੀਓ, ਜਦੋਂ ਮਰੀਜ਼ ਨੂੰ ਬੁਖਾਰ ਹੋਏ ਤੇ ਉਹਦੇ ਤੇ ਕਦੀ ਵੀ ਬਹੁਤ ਜ਼ਿਆਦਾ ਕੱਪੜੇ ਨਾ ਦਵੋ, ਬਲਕਿ ਉਹਨੂੰ ਨਹਾਇਤ ਹੀ ਆਰਾਮ ਦੇ ਬਿਸਤਰ ਤੇ ਲਟਾਓ ਤੇ ਹਲਕੀ ਜਿਹੀ ਚਾਦਰ ਉਹਦੇ ਤੇ ਪਾਓ ਤੇ ਕਮਰੇ ਦੀ ਫਿਜ਼ਾ ਨੂੰ ਪੁਰਸਕੂਨ ਤੇ ਆਰਾਮ ਦੇ ਰੱਖੋ। ਅੱਜ ਕੱਲ੍ਹ ਅਕਸਰ ਡਾਕਟਰ ਇਹ ਸੋਚਦੇ ਨੇ ਕਿ ਮਰੀਜ਼ ਨੂੰ ਕੰਬਲਾਂ 'ਚ ਲਪੇਟ ਦੇਣਾ ਅਕਲਮੰਦੀ ਨਹੀਂ, ਕਿਉਂਕਿ ਮਰੀਜ਼ ਦੇ ਜਿਸਮ 'ਚ ਪਾਈ ਜਾਣ ਵਾਲੀ ਹਰਾਰਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਗਰਮੀ ਜਮ੍ਹਾਂ ਰੱਖਣ ਦੀ। ਸਾਥੀਓ, ਯਾਦ ਰੱਖਣ ਵਾਲੀ ਸਭ ਤੋਂ ਜ਼ਰੂਰੀ ਗੱਲ ਐਵੇ ਕਿ ਬੁਖਾਰ 'ਚ ਬਿਹਤਰੀਨ ਇਲਾਜ ਦੇ ਲਈ ਆਪਣੇ ਡਾਕਟਰ ਸਾਹਿਬ ਨਾਲ ਰਜੂ ਕਰੋ ਤਾਂ ਕਿ ਉਹ ਤੁਹਾਡਾ ਮੁਨਾਸਿਬ ਇਲਾਜ ਕਰ ਸਕੇ ਤੇ ਤੁਹਾਨੂੰ ਇਹ ਦੱਸ ਸਕੇ ਕਿ ਤੁਹਾਡੇ ਜਿਸਮ 'ਚ ਕਿਹੜੀ ਖਰਾਬੀ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਨ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਹਾਂ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾਵੰਦ ਦੇ ਕਲਾਮ ਵਿੱਚ ਕੁਦਰਤ ਪਾਈ ਜਾਂਦੀ ਏ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਲੂਕਾ ਦੀ ਅੰਜੀਲ ਦੇ 8ਵੇਂ ਬਾਬ ਦੀ 5 ਐਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਹੈ ਕਿ ਉਹਨੇ ਉਹਨਾਂ ਨੂੰ ਆਖਿਆ ਕਿ ਤੁਹਾਡਾ ਈਮਾਨ ਕਿੱਥੇ ਗਿਆ। ਉਹ ਡਰ ਗਏ ਤੇ ਹੈਰਾਨ ਹੋ ਗਏ ਤੇ ਆਪਸ ਵਿੱਚ ਕਹਿਣ ਲੱਗੇ ਕਿ ਆ ਕੌਣ ਹੈ, ਆ ਤੇ ਹਵਾ ਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਤੇ ਉਹ ਉਹਦੀ ਮੰਨਦੇ ਨੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਤੇ ਜਾਣਨ ਵਾਲੇ ਬਣਨੇ ਆ ਕਿ ਸ਼ਾਗਿਰਦਾਂ ਨੇ ਇਸ ਗੱਲ ਦੀ ਗਵਾਹੀ ਦਿੱਤੀ, ਉਹਨਾਂ ਨੇ ਇਸ ਗੱਲ ਦਾ ਇਕਰਾਰ ਕੀਤਾ ਕਿ ਯਿਸੂ ਮਸੀਹ ਦੇ ਕਲਾਮ ਵਿੱਚ ਕੁਦਰਤ ਪਾਈ ਜਾਂਦੀ ਹੈ, ਕਿਉਂਕਿ ਹਵਾ ਤੇ ਪਾਣੀ ਵੀ ਉਹਦਾ ਹੁਕਮ ਮੰਨਦੇ ਨੇ। ਯਿਸੂ ਮਸੀਹ ਹਵਾ ਨੂੰ ਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਤੇ ਉਹ ਉਹਦੀ ਮੰਨਦੇ ਨੇ। ਸਾਥੀਓ, ਯਕੀਨਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯਿਸੂ ਮਸੀਹ ਵਿੱਚ ਜਿਹੜੀ ਕੁਦਰਤ ਪਾਈ ਜਾਂਦੀ ਹੈ ਉਹੀ ਕੁਦਰਤ ਉਹਦੇ ਕਲਾਮ ਵਿੱਚ ਪਾਈ ਜਾਂਦੀ ਹੈ। ਇਸੇ ਲਈ ਤੇ ਹਰ ਸ਼ੈ ਉਹਦੇ ਤਾਬੇ ਵੇ। ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਆ ਗੱਲ ਪੜ੍ਹਨੇ ਹਾਂ ਕਿ ਜਦੋਂ ਸ਼ਾਗਿਰਦ ਕਿਸ਼ਤੀ ਵਿੱਚ ਸਵਾਰ ਹੋ ਕੇ ਝੀਲ ਤੋਂ ਪਾਰ ਜਾਣਾ ਚਾਹੁੰਦੇ ਸਨ, ਉਸ ਵੇਲੇ ਉਸ ਝੀਲ ਵਿੱਚ ਬੜਾ ਵੱਡਾ ਤੂਫਾਨ ਆਇਆ। ਉਸ ਵੇਲੇ ਸ਼ਾਗਿਰਦ ਬੜੇ ਪਰੇਸ਼ਾਨ ਹੋ ਗਏ ਤੇ ਉਹ ਆਪਣੇ ਦਿਲਾਂ ਵਿੱਚ ਆ ਸੋਚਣ ਲੱਗੇ ਕਿ ਅਸੀਂ ਡੁੱਬੇ ਜਾਣਦੇ ਹਾਂ। ਸੋ ਉਹ ਯਿਸੂ ਮਸੀਹ ਨੂੰ ਪੁਕਾਰਨ ਲੱਗੇ ਤੇ ਯਿਸੂ ਮਸੀਹ ਨੂੰ ਕਹਿਣ ਲੱਗੇ ਕਿ ਖੁਦਾਵੰਦ ਸਾਨੂੰ ਬਚਾ। ਸਾਥੀਓ, ਯਿਸੂ ਮਸੀਹ ਕਿਸ਼ਤੀ ਵਿੱਚ ਸੌਂਦੇ ਸਨ, ਉਹਨਾਂ ਨੇ ਯਿਸੂ ਮਸੀਹ ਨੂੰ ਜਗਾਇਆ ਤੇ ਕਹਿਣ ਲੱਗੇ ਕਿ ਇਹ ਖੁਦਾਵੰਦ, ਅਸੀਂ ਹਲਾਕ ਹੁੰਦੇ ਹਾਂ, ਅਸੀਂ ਡੁੱਬੇ ਜਾਂਦੇ ਹਾਂ, ਸਾਨੂੰ ਤੂੰ ਬਚਾ। ਯਿਸੂ ਮਸੀਹ ਨੇ ਉੱਠ ਕੇ ਹਵਾ ਨੂੰ ਤੇ ਪਾਣੀ ਨੂੰ ਹੁਕਮ ਦਿੱਤਾ ਕਿ ਥੰਮ ਜਾਣ ਤੇ ਜਿਵੇਂ ਹੀ ਖੁਦਾਵੰਦ ਨੇ ਹਵਾ ਨੂੰ ਤੇ ਪਾਣੀ ਨੂੰ ਹੁਕਮ ਦਿੱਤਾ, ਹਵਾ ਨੇ ਤੇ ਪਾਣੀ ਨੇ ਯਿਸੂ ਮਸੀਹ ਦਾ ਹੁਕਮ ਨਿਆ ਤੇ ਉਹ ਥੰਮ ਗਏ। ਸ਼ਾਗਿਰਦ ਇਸ ਨਜ਼ਾਰੇ ਨੂੰ ਵੇਖਦੇ ਹੋਇਆਂ ਬੜੇ ਹੈਰਾਨ ਹੋ ਗਏ ਤੇ ਆਪਸ ਵਿੱਚ ਕਹਿਣ ਲੱਗੇ ਕਿ ਆ ਕੌਣ ਹੈ ਜਿਹੜਾ ਕਿ ਹਵਾ ਨੂੰ ਤੇ ਪਾਣੀ ਨੂੰ ਹੁਕਮ ਦਿੰਦਾ ਹੈ ਤੇ ਉਹ ਵੀ ਉਹਦੀ ਮੰਨਦੇ ਨੇ। ਸਾਥੀਓ, ਇਸ ਤੋਂ ਇਲਾਵਾ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਨਾ ਸਿਰਫ ਆਪਣੇ ਹੁਕਮ ਨਾਲ, ਆਪਣੇ ਕਲਾਮ ਨਾਲ ਤੂਫਾਨ ਨੂੰ ਥਮਾ ਦਿੱਤਾ, ਬਲਕਿ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਸ਼ਿਫਾ ਦਿੱਤੀ। ਅਗਰ ਅਸੀਂ ਲੂਕਾ ਦੀ ਅੰਜੀਲ ਦੇ 8 ਬਾਬ ਦੀ 29 ਆਇਤ ਪੜ੍ਹੀਏ ਤੇ ਇੱਥੇ ਸਾਨੂੰ ਆ ਗੱਲ ਪੜ੍ਹਨ ਨੂੰ ਮਿਲੇਗੀ ਕਿ ਯਿਸੂ ਮਸੀਹ ਨੇ ਇੱਕ ਬਦਰੂ ਗ੍ਰਿਫਤਾਰ ਸ਼ਖਸ ਨੂੰ ਸ਼ਿਫਾ ਦਿੱਤੀ। ਸੋ ਯਿਸੂ ਮਸੀਹ ਦੇ ਕਲਾਮ ਦੀ ਕੁਦਰਤ ਦੇ ਨਾਲ ਉਸ ਸ਼ਖਸ ਨੇ ਸ਼ੈਤਾਨ ਤੋਂ, ਉਹਦੀ ਤਾਕਤਾਂ ਤੋਂ ਆਜ਼ਾਦੀ ਪਾਈ। ਔਰ ਫਿਰ ਅਸੀਂ ਲੂਕਾ ਦੀ ਅੰਜੀਲ ਦੇ 6 ਬਾਬ ਦੀ 19 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਜਿੰਨੇ ਵੀ ਬਿਮਾਰ ਯਿਸੂ ਮਸੀਹ ਦੇ ਕੋਲ ਆਉਂਦੇ ਸਨ ਉਹ ਯਿਸੂ ਮਸੀਹ ਦੇ ਕਲਾਮ ਦੀ ਕੁਦਰਤ ਤੋਂ ਸ਼ਿਫਾ ਪਾਉਂਦੇ। ਔਰ ਫਿਰ ਸਾਥੀਓ, ਲੂਕਾ ਦੀ ਅੰਜੀਲ ਦੇ 7 ਬਾਬ ਦੀ 14 ਆਇਤ ਵਿੱਚ ਅਸੀਂ ਆ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਇੱਕ ਬੇਵਾ ਔਰਤ ਦੇ ਬੇਟੇ ਨੂੰ ਜਿਹੜਾ ਕਿ ਮਰ ਚੁੱਕਿਆ ਸੀ ਉਹਨੂੰ ਜ਼ਿੰਦਾ ਕੀਤਾ। ਯਿਸੂ ਮਸੀਹ ਨੇ ਉਹਨੂੰ ਫਰਮਾਇਆ, ਉਹਨੂੰ ਹੁਕਮ ਦਿੱਤਾ ਕਿ ਉੱਠ ਤੇ ਉਹ ਯਿਸੂ ਮਸੀਹ ਦੇ ਕਲਾਮ ਦੀ ਕੁਦਰਤ ਦੇ ਨਾਲ ਜ਼ਿੰਦਾ ਹੋਇਆ। ਤੇ ਅਸੀਂ ਯੋਹੰਨਾ ਦੀ ਅੰਜੀਲ ਦੇ 11ਵੇਂ ਬਾਬ ਵਿੱਚ ਵੀ ਇਸ ਗੱਲ ਨੂੰ ਪੜ੍ਹਨੇ ਆ ਕਿ ਯਿਸੂ ਮਸੀਹ ਨੇ 4 ਦਿਨ ਦੇ ਮੁਰਦਾ ਸ਼ਖਸ ਨੂੰ ਜ਼ਿੰਦਾ ਕੀਤਾ ਤੇ ਉਸ ਸ਼ਖਸ ਦਾ ਨਾਮ ਲਾਜ਼ਰ ਸੀ। ਸੋ ਲਾਜ਼ਰ ਵੀ ਯਿਸੂ ਮਸੀਹ ਦੇ ਕਲਾਮ ਦੀ ਕੁਦਰਤ ਦੇ ਨਾਲ ਜ਼ਿੰਦਾ ਹੋਇਆ। ਔਰ ਫਿਰ ਸਾਥੀ, ਅਸੀਂ ਮਤੀ ਦੀ ਅੰਜੀਲ ਦੇ 8 ਬਾਬ ਦੀ 8 ਐਤ ਤੋਂ ਲੈ ਕੇ 13ਵੀਂ ਐਤ ਤੱਕ ਇਸ ਗੱਲ ਨੂੰ ਪੜ੍ਹਨ ਵਾਲੇ ਬਣਨੇ ਆ ਕਿ ਜਦੋਂ ਯਿਸੂ ਮਸੀਹ ਕਫਰਨਹੂਮ ਵਿੱਚ ਦਾਖਲ ਹੋਇਆ, ਉਸ ਵੇਲੇ ਇੱਕ ਸੂਬੇਦਾਰ ਨੇ ਉਹਦੇ ਕੋਲ ਆ ਕੇ ਉਹਦੀ ਮਿੰਨਤ ਕੀਤੀ ਤੇ ਕਹਿਣ ਲੱਗਾ ਕਿ ਇਹ ਖੁਦਾਵੰਦ, ਮੇਰਾ ਖਾਦਿਮ ਫਾਲਜ ਦਾ ਮਾਰੀਆ ਘਰ ਵਿੱਚ ਪਿਆ ਹੈ ਤੇ ਨਹਾਇਤ ਤਕਲੀਫ ਵਿੱਚ ਏ। ਯਿਸੂ ਮਸੀਹ ਨੇ ਆ ਗੱਲ ਸੁਣ ਕੇ ਉਹਨੂੰ ਆ ਗੱਲ ਕਹੀ ਕਿ ਮੈਂ ਉਹਨੂੰ ਆ ਕੇ ਸ਼ਿਫਾ ਦੇਵਾਂਗਾ, ਪਰ ਸੂਬੇਦਾਰ ਨੇ ਜਵਾਬ ਦਿੱਤਾ ਕਿ ਖੁਦਾਵੰਦ, ਮੈਂ ਇਸ ਲਾਇਕ ਨਹੀਂ ਆ ਕਿ ਤੂੰ ਮੇਰੀ ਛੱਤ ਦੇ ਥੱਲੇ ਆਏ, ਯਾਨੀ ਕਿ ਮੇਰੇ ਘਰ ਆਏ, ਬਲਕਿ ਸਿਰਫ ਅਗਰ ਤੂੰ ਜ਼ੁਬਾਨ ਤੋਂ ਹੀ ਕਹਿ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਏਗਾ। ਸਾਥੀਓ, ਉਹ ਸੂਬੇਦਾਰ ਸ਼ਖਸ ਆਪਣੇ ਘਰ ਤੋਂ ਬੜਾ ਹੀ ਦੂਰ ਸੀ, ਪਰ ਉਹਦਾ ਆ ਈਮਾਨ ਸੀ ਕਿ ਅਗਰ ਯਿਸੂ ਮਸੀਹ ਇੱਥੇ ਹੀ ਆ ਗੱਲ ਕਹਿ ਦੇ ਕਿ ਮੇਰਾ ਖਾਦਮ ਸ਼ਿਫਾ ਪਾ ਗਿਆ ਹੈ ਤੇ ਉਹ ਸ਼ਿਫਾ ਪਾ ਜਾਏਗਾ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਯਿਸੂ ਮਸੀਹ ਨੇ ਉਹਦੇ ਬਾਰੇ ਆ ਗੱਲ ਕਹੀ ਕਿ ਮੈਂ ਇਸਰਾਇਲ ਵਿੱਚ ਇੰਜ ਦਾ ਈਮਾਨ ਨਹੀਂ ਪਾਇਆ। ਸੋ ਖੁਦਾਵੰਦ ਯਿਸੂ ਮਸੀਹ ਨੇ ਸੂਬੇਦਾਰ ਨੂੰ ਆਖਿਆ ਕਿ ਜਿਵੇਂ ਤੂੰ ਈਮਾਨ ਲਈ ਆਇਆ ਹੈ ਤੇਰੇ ਲਈ ਉਂਝੀ ਹੋਏ। ਸੋ ਉਸੇ ਘੜੀ ਉਹਦਾ ਖਾਦਮ ਸ਼ਿਫਾ ਪਾ ਗਿਆ। ਸੋ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਦੇ ਕਲਾਮ ਵਿੱਚ ਇੰਨੀ ਕੁਦਰਤ ਪਾਈ ਜਾਂਦੀ ਹੈ ਕਿ ਜਿੱਥੇ ਵੀ ਕੋਈ ਬਿਮਾਰ ਸ਼ਖਸ ਹੋਏ ਉਹ ਸ਼ਿਫਾ ਪਾ ਲੈਂਦਾ ਹੈ। ਜਿਹਨੂੰ ਵੀ ਮਦਦ ਦੀ ਜਾਂ ਰਹਿਨਮਾਈ ਦੀ ਜ਼ਰੂਰਤ ਹੋਏ, ਖੁਦਾ ਦੇ ਕਲਾਮ ਦੀ ਕੁਦਰਤ ਉੱਥੇ ਖੁਦਾ ਦੇ ਲੋਕਾਂ ਦੀ ਮਦਦ ਕਰਦੀ ਹੈ, ਰਹਿਨਮਾਈ ਕਰਦੀ ਹੈ। ਸੋ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਦੇ ਕਲਾਮ ਵਿੱਚ ਐਸੀ ਕੁਦਰਤ ਪਾਈ ਜਾਂਦੀ ਹੈ ਜਿਹਦੇ ਨਾਲ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ, ਮੁਸੀਬਤਾਂ ਤਕਲੀਫਾਂ ਖਤਮ ਹੋ ਜਾਂਦੀਆਂ ਨੇ। ਸੋ ਜਦੋਂ ਯਿਸੂ ਮਸੀਹ ਦਾ ਕਲਾਮ ਨਾਜ਼ਿਲ ਹੁੰਦਾ ਹੈ, ਉਸ ਵੇਲੇ ਉਹਦੀ ਕੁਦਰਤ ਦੇ ਨਾਲ ਬਿਮਾਰ ਲੋਕ ਸ਼ਿਫਾ ਪਾਉਂਦੇ ਨੇ ਤੇ ਖਾਲੀ ਦਿਲ ਉਹਦੇ ਕਲਾਮ ਦੇ ਨਾਲ ਭਰ ਜਾਂਦੇ ਨੇ। ਸੋ ਸਾਥੀਓ ਸਾਡੀ ਜਿਹੜੀ ਵੀ ਜ਼ਰੂਰਤ ਹੈ ਉਹ ਯਿਸੂ ਮਸੀਹ ਦੇ ਕਲਾਮ ਦੀ ਕੁਦਰਤ ਦੇ ਨਾਲ ਪੂਰੀ ਹੋ ਜਾਂਦੀ ਹੈ। ਔਰ ਫਿਰ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵੀ ਗੱਲ ਬਿਆਨ ਕਰਦੀ ਹੈ ਕਿ ਯਿਸੂ ਮਸੀਹ ਦੇ ਵਸੀਲੇ ਨਾਲ ਉਹਦੇ ਕਲਾਮ ਦੀ ਕੁਦਰਤ ਦੇ ਨਾਲ ਆ ਦੁਨੀਆ ਤੇ ਦੁਨੀਆ ਵਿੱਚ ਹਰ ਪਾਏ ਜਾਣ ਵਾਲੀ ਸ਼ੈ ਖਲਕ ਹੋਈ ਹੈ। ਸੋ ਜੋ ਕੁਝ ਵੀ ਪੂਰੀ ਕਾਇਨਾਤ ਵਿੱਚ ਪਾਇਆ ਜਾਂਦਾ ਹੈ ਉਹ ਯਿਸੂ ਮਸੀਹ ਦੇ ਵਸੀਲੇ ਤੋਂ ਹੈ, ਯਿਸੂ ਮਸੀਹ ਦੇ ਕਲਾਮ ਦੀ ਕੁਦਰਤ ਦੇ ਨਾਲ ਹੈ। ਜਿਵੇਂ ਕਿ ਅਸੀਂ ਯਹੋਨਾ ਦੀ ਅੰਜੀਲ ਦੇ ਪਹਿਲੇ ਬਾਬ ਦੀ ਪਹਿਲੀ, ਦੂਜੀ ਤੇ ਤੀਜੀ ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਇਬਤਦਾ ਵਿੱਚ ਕਲਾਮ ਸੀ ਤੇ ਕਲਾਮ ਖੁਦਾ ਦੇ ਨਾਲ ਸੀ ਤੇ ਕਲਾਮ ਖੁਦਾ ਸੀ। ਆਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ, ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਤੇ ਜੋ ਕੁਝ ਵੀ ਪੈਦਾ ਹੋਇਆ ਹੈ ਉਹਦੇ ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਜ਼ਿੰਦਗੀ ਸੀ ਤੇ ਉਹ ਜ਼ਿੰਦਗੀ ਆਦਮੀਆਂ ਦਾ ਨੂਰ ਸੀ। ਸੋ ਸਾਥੀਓ ਆ ਗੱਲ ਸੱਚ ਹੈ ਕਿ ਇਬਤਦਾ ਵਿੱਚ ਕਲਾਮ ਸੀ ਤੇ ਕਲਾਮ ਖੁਦਾ ਦੇ ਨਾਲ ਸੀ ਤੇ ਕਲਾਮ ਹੀ ਖੁਦਾ ਸੀ, ਆਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ। ਸੋ ਯਾਦ ਰੱਖੋ ਕਿ ਕਲਾਮ ਖੁਦਾ ਦੀ ਕੁਦਰਤ ਨੂੰ ਜ਼ਾਹਿਰ ਕਰਦਾ ਹੈ ਤੇ ਕਲਾਮ ਤੋਂ ਮੁਰਾਦ ਹੈ ਯਿਸੂ ਮਸੀਹ, ਜਿਹੜਾ ਕਿ ਸਾਰਿਆਂ ਲੋਕਾਂ ਦੇ ਲਈ ਖੁਦਾ ਦਾ ਪੈਗਾਮ ਹੈ ਤੇ ਇਸ ਤੋਂ ਖੁਦਾ ਦੀ ਕੁਦਰਤ ਤੇ ਉਹਦੀ ਮਰਜ਼ੀ ਜ਼ਾਹਿਰ ਹੁੰਦੀ ਹੈ। ਸਾਥੀਓ ਬੇਸ਼ੱਕ ਯਿਸੂ ਮਸੀਹ ਖੁਦਾ ਦਾ ਬੇਟਾ ਹੈ ਜਿਹੜਾ ਕਿ ਇਨਸਾਨ ਦੀ ਸੂਰਤ ਵਿੱਚ ਇਸ ਦੁਨੀਆਂ ਵਿੱਚ ਆਇਆ, ਪਰ ਯਾਦ ਰੱਖੋ ਕਿ ਉਹ ਹਕੀਕੀ ਖੁਦਾ ਹੈ ਕਿਉਂਕਿ ਉਹ ਅਜ਼ਲ ਤੋਂ ਖੁਦਾ ਦੇ ਨਾਲ ਮੌਜੂਦ ਹੈ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ ਤੇ ਆਹ ਕਲਾਮ ਯਿਸੂ ਮਸੀਹ ਦੀ ਕੁਦਰਤ ਹੈ ਜਿਹਦੇ ਵਸੀਲੇ ਤੋਂ ਅਸੀਂ ਬਰਕਤ ਪਾਉਣ ਵਾਲੇ ਬਣਨੇ ਹਾਂ, ਅਸੀਂ ਸੱਚਾਈ ਤੋਂ ਵਾਕਿਫ ਹੋਣੇ ਹਾਂ, ਆਪਣੀ ਜ਼ਿੰਦਗੀ ਨੂੰ ਹਾਸਲ ਕਰਨ ਵਾਲੇ ਬਣਨੇ ਹਾਂ। ਸਾਥੀਓ ਬਾਈਬਲ ਮੁਕੱਦਸ ਆ ਵਾਹਿਦ ਖੁਦਾ ਦਾ ਪੈਗਾਮ ਹੈ, ਖੁਦਾ ਦਾ ਕਲਾਮ ਹੈ ਜਿਹਦੇ ਵਿੱਚ ਹਰ ਇੱਕ ਇਨਸਾਨ ਦੇ ਲਈ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਹੈ। ਸੋ ਬਾਈਬਲ ਮੁਕੱਦਸ ਯਾਨੀ ਕਿ ਖੁਦਾ ਦਾ ਕਲਾਮ ਕਿਸੇ ਇੱਕ ਖਾਸ ਸ਼ਖਸ ਦੇ ਲਈ ਜਾਂ ਕਿਸੇ ਇੱਕ ਖਾਸ ਫਿਰਕੇ ਦੇ ਲਈ ਜਾਂ ਕਿਸੇ ਇੱਕ ਖਾਸ ਕੌਮ ਦੇ ਲਈ ਜਾਂ ਕਿਸੇ ਇੱਕ ਖਾਸ ਮਜ਼ਹਬ ਦੇ ਲਈ ਨਹੀਂ ਹੈ, ਬਲਕਿ ਆਹ ਪੂਰੀ ਦੁਨੀਆ ਦੇ ਲਈ ਹੈ। ਜਿਹੜਾ ਕੋਈ ਵੀ ਬਾਈਬਲ ਮੁਕੱਦਸ ਨੂੰ ਪੜ੍ਹੇਗਾ, ਸੁਣੇਗਾ, ਇਹਦੇ 'ਤੇ ਅਮਲ ਕਰੇਗਾ, ਮਸੀਹ ਦੀ ਕੁਦਰਤ ਉਹਦੀ ਜ਼ਿੰਦਗੀ ਵਿੱਚ ਕੰਮ ਕਰੇਗੀ ਅਤੇ ਉਹ ਯਿਸੂ ਮਸੀਹ ਦੇ ਕਲਾਮ ਦੀ ਕੁਦਰਤ ਦੇ ਨਾਲ ਨਿਜਾਤ ਪਾਏਗਾ ਅਤੇ ਆਪਣੀ ਜ਼ਿੰਦਗੀ ਨੂੰ ਹਾਸਲ ਕਰੇਗਾ। ਸਾਥੀਓ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਤਿਮੋਥੀਅਸ ਦਾ ਦੂਜਾ ਖਾਤੇ ਦੇ 3 ਬਾਬ ਦੀ 15ਵੀਂ ਆਇਤ ਤੋਂ ਲੈ ਕੇ 17ਵੀਂ ਆਇਤ ਤੱਕ ਆ ਗੱਲ ਪੜ੍ਹਨੇ ਆ ਕਿ ਤੂੰ ਬਚਪਨ ਤੋਂ ਹੀ ਉਹਨਾਂ ਪਾਕ ਨਵਿਸ਼ਤਿਆਂ ਤੋਂ ਵਾਕਿਫ ਹੈ ਜਿਹੜੇ ਤੈਨੂੰ ਯਿਸੂ ਮਸੀਹ ਤੇ ਈਮਾਨ ਲਿਆਉਣ ਤੋਂ ਨਿਜਾਤ ਹਾਸਲ ਕਰਨ ਦੇ ਲਈ ਦਨਾਈ ਬਖਸ਼ ਸਕਦੇ ਨੇ। ਹਰ ਇੱਕ ਸਹੀਫਾ ਜਿਹੜਾ ਖੁਦਾ ਦੇ ਇਲਹਾਮ ਤੋਂ ਹੈ, ਤਾਲੀਮ ਤੇ ਇਲਜ਼ਾਮ ਤੇ ਇਸਲਾਹ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਕਰਨ ਦੇ ਲਈ ਫਾਇਦੇਮੰਦ ਵੀ ਹੈ ਤਾਂ ਕਿ ਮਰਦ ਖੁਦਾ ਕਾਮਿਲ ਬਣੇ ਤੇ ਹਰ ਇੱਕ ਨੇ ਕੰਮ ਦੇ ਲਈ ਬਿਲਕੁਲ ਤਿਆਰ ਹੋ ਜਾਏ। ਸੋ ਬਾਈਬਲ ਮੁਕੱਦਸ ਦਾ ਆ ਹਵਾਲਾ ਗੱਲ ਬਿਆਨ ਕਰਦਾ ਹੈ ਕਿ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ ਜਿਹਦੇ ਵਿੱਚ ਉਹਦੀ ਕੁਦਰਤ ਵੀ ਪਾਈ ਜਾਂਦੀ ਹੈ। ਆ ਸਾਨੂੰ ਦਨਾਈ ਬਖਸ਼ਦਾ ਹੈ, ਸਾਡੇ ਈਮਾਨ ਨੂੰ ਮਜ਼ਬੂਤ ਕਰਦਾ ਹੈ ਤਾਂ ਕਿ ਅਸੀਂ ਇਸ ਮੁਸੀਬਤ ਮਾਂ ਲਿਆ ਕੇ ਨਿਜਾਤ ਪਾ ਸਕੀਏ। ਖੁਦਾ ਦਾ ਕਲਾਮ ਸਾਨੂੰ ਤਾਲੀਮ ਦਿੰਦਾ ਹੈ, ਸਾਨੂੰ ਗੁਨਾਹ ਤੋਂ ਪਾਕ ਕਰਦਾ ਹੈ, ਸਾਡੀ ਸਲਾਹ ਕਰਦਾ ਹੈ ਤੇ ਰਾਸਤਬਾਜ਼ੀ ਵਿੱਚ ਸਾਡੀ ਤਰਬੀਅਤ ਕਰਦਾ ਹੈ। ਸੋ ਅਸੀਂ ਵੇਖਦੇ ਕਿ ਇਸ ਕਲਾਮ ਵਿੱਚ ਕਿੰਨੀ ਕੁਦਰਤ ਪਾਈ ਜਾਂਦੀ ਹੈ। ਇਸ ਮੁਸੀਬਤ ਦੇ ਕਲਾਮ ਦੀ ਕੁਦਰਤ ਸਾਨੂੰ ਇਸ ਕਾਬਿਲ ਬਣਾਉਂਦੀ ਹੈ ਕਿ ਅਸੀਂ ਕਾਮਿਲ ਬਣੀਏ ਤੇ ਰਾਸਤਬਾਜ਼ੀ ਦੇ ਰਾਹ ਤੇ ਚੱਲ ਸਕੀਏ। ਸੋ ਸਾਥੀਓ ਅੱਜ ਮੈਂ ਤੁਹਾਡੇ ਸਾਹਮਣੇ ਯਿਸੂ ਮਸੀਹ ਨੂੰ ਉਹਦੇ ਕਲਾਮ ਦੀ ਕੁਦਰਤ ਨੂੰ ਪੇਸ਼ ਕਰਨਾ ਵਾ ਤਾਂ ਕਿ ਤੁਸੀਂ ਯਿਸੂ ਮਸੀਹ ਤੇ ਮੰਨ ਲਿਆਓ, ਉਹਦੇ ਕਲਾਮ ਨੂੰ ਕਬੂਲ ਕਰੋ ਤੇ ਉਹਦੇ ਕੋਲੋਂ ਬਹੁਤ ਸਾਰੇ ਬਰਕਤਾਂ ਨੂੰ ਪਾਉਣ ਵਾਲੇ ਬਣੋ। ਸਾਥੀਓ ਜਿਨ੍ਹਾਂ ਲੋਕਾਂ ਨੇ ਵੀ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ, ਉਹਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖਿਆ ਹੈ, ਉਹਨਾਂ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਬਦਲਿਆ ਹੈ, ਉਹਨਾਂ ਨੇ ਖੁਦਾ ਕੋਲੋਂ ਬਰਕਤ ਪਾਈ ਹੈ, ਨਿਜਾਤ ਹਾਸਲ ਕੀਤੀ ਹੈ ਤੇ ਉਹ ਅਬਦੀ ਬਾਦਸ਼ਾਹ ਦੇ ਵਾਰਿਸ ਠਹਿਰੇ ਨੇ। ਤੇ ਸਾਥੀਓ ਖੁਦਾ ਦੀ ਖਾਦਮਾ ਮਿਸ ਜੈਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 97 ਵਿੱਚ ਆ ਗੱਲ ਲਿਖਦੀ ਹੈ ਕਿ ਜਿਹੜੀ ਕੁਦਰਤ ਯਿਸੂ ਮਸੀਹ ਵਿੱਚ ਪਾਈ ਜਾਂਦੀ ਹੈ ਉਹੀ ਉਹਦੇ ਕਲਾਮ ਵਿੱਚ ਪਾਈ ਜਾਂਦੀ ਹੈ। ਆਪਣੇ ਕਲਾਮ ਦੀ ਕੁਦਰਤ ਦੇ ਨਾਲ ਹੀ ਉਹਨੇ ਬਦਰੂਆਂ ਨੂੰ ਕੱਢਿਆ, ਆਪਣੇ ਕਲਾਮ ਨਾਲ ਹੀ ਉਹਨੇ ਸਮੁੰਦਰ ਨੂੰ ਥਮਾ ਦਿੱਤਾ, ਆਪਣੇ ਕਲਾਮ ਦੀ ਕੁਦਰਤ ਦੇ ਨਾਲ ਹੀ ਉਹਨੇ ਮੁਰਦਿਆਂ ਨੂੰ ਜ਼ਿੰਦਾ ਕੀਤਾ, ਬਲਕਿ ਵੇਖਣ ਵਾਲਿਆਂ ਨੇ ਵੀ ਅਗਵਾਹੀ ਦਿੱਤੀ ਕਿ ਉਹਦੇ ਕਲਾਮ ਵਿੱਚ ਕੁਦਰਤ ਪਾਈ ਜਾਂਦੀ ਹੈ ਕਿਉਂਕਿ ਉਹ ਬੜੇ ਇਖਤਿਆਰ ਦੇ ਨਾਲ ਕਲਾਮ ਕਰਦਾ ਸੀ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦੇ ਨਬੀਆਂ ਤੇ ਉਸਤਾਦਾਂ ਨੇ ਜਿਹੜਾ ਕਲਾਮ ਖੁਦਾ ਨੇ ਕੀਤਾ ਉਹੀ ਖੁਦਾ ਦਾ ਕਲਾਮ ਮਸੀਹ ਨੇ ਪੇਸ਼ ਕੀਤਾ ਤੇ ਸਾਰੀ ਦੀ ਸਾਰੀ ਬਾਈਬਲ ਮੁਕੱਦਸ ਮਸੀਹ ਯਿਸੂ ਨੂੰ ਜ਼ਾਹਿਰ ਕਰਦੀ ਹੈ। ਤਮਾਮ ਇਲਹਾਮੀ ਨਵਿਸ਼ਤੇ ਸਾਨੂੰ ਇਸ ਤਰ੍ਹਾਂ ਤਸਲੀਮ ਕਰਨੇ ਚਾਹੀਦੇ ਨੇ ਜਿਵੇਂ ਖੁਦਾ ਦਾ ਕਲਾਮ ਨਵਿਸ਼ ਤੇ ਮਹਿਜ਼ ਲਿਖਾਈ ਨਹੀਂ ਨੇ ਬਲਕਿ ਉਹਦੇ ਮੂੰਹ ਦੀਆਂ ਗੱਲਾਂ ਨੇ, ਆਉਹਦਾ ਕਲਾਮ ਹੈ। ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਵੀ ਗੱਲ ਕਹਿੰਦੀ ਏ ਕਿ ਖੁਦਾਵੰਦ ਆਪਣੇ ਸਾਰੇ ਵਾਅਦਿਆਂ ਵਿੱਚ ਸਾਡੇ ਨਾਲ ਸ਼ਖਸੀ ਤੌਰ ਨਾਲ ਕਲਾਮ ਕਰਦਾ ਹੈ। ਅਗਰ ਅਸੀਂ ਉਹਦੀ ਆਵਾਜ਼ ਸੁਣਾਂਗੇ ਤੇ ਫਿਰ ਉਹ ਸਾਡੇ ਨਾਲ ਬਰਾਏ ਰਾਸਤ ਹਮ ਕਲਾਮ ਹੋਏਗਾ। ਉਹਦੇ ਵਾਅਦਿਆਂ ਦੀ ਬਦੌਲਤ ਅਸੀਂ ਖੁਦਾਵੰਦ ਦੀ ਸੁਮਸੀ ਕੋਲੋਂ ਫਜ਼ਲ ਤੇ ਕੁਵਤ ਪਾਵਾਂਗੇ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਯਿਸੂ ਮਸੀਹ ਤੇ ਇਮਾਨ ਲਿਆਓ ਤੇ ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖੋ, ਕਿਉਂਕਿ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਆ ਕਿ ਜ਼ਿਆਦਾ ਮੁਬਾਰਕ ਉਹ ਨੇ ਜਿਹੜੇ ਉਹਦੇ ਕਲਾਮ ਨੂੰ ਸੁਣਦੇ ਤੇ ਉਹਦੇ ਤੇ ਅਮਲ ਕਰਦੇ ਨੇ। ਤੇ ਇਸ ਗੱਲ ਦਾ ਜ਼ਿਕਰ ਅਸੀਂ ਲੂਕਾ ਦੀ ਅੰਜੀਲ ਦੇ 11ਵੇਂ ਬਾਬ ਦੀ 28ਵੀਂ ਆਇਤ ਵਿੱਚ ਪਾਨੇ ਆ। ਸੋ ਸਾਥੀਓ, ਮੇਰਾ ਇਮਾਨ ਹੈ ਕਿ ਜਦੋਂ ਤੁਸੀਂ ਇਸ ਮਸੀਹ ਤੇ ਮਾਨ ਲਿਆਓਗੇ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖੋਗੇ, ਉਸ ਵੇਲੇ ਯਕੀਨਨ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ, ਆਪਣੇ ਖਾਨਦਾਨਾਂ ਵਿੱਚ, ਆਪਣੀ ਕਲੀਸਿਯਾਵਾਂ ਵਿੱਚ ਖੁਦਾ ਦੀ ਕੁਦਰਤ ਨੂੰ ਵੇਖਣ ਵਾਲ ਬਣੋਗੇ, ਉਹਦੀ ਤਾਕਤ ਨੂੰ ਮਹਿਸੂਸ ਕਰ ਸਕੋਗੇ, ਜਿਹਦੇ ਵਸੀਲੇ ਨਾਲ ਅਸੀਂ ਨਿਜਾਤ ਪਾਉਂਦੇ ਹਾਂ, ਬਿਮਾਰੀਆਂ ਤੋਂ ਸ਼ਿਫਾ ਪਾਉਂਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਹਾਸਲ ਕਰਨ ਵਾਲੇ ਬਣਦੇ ਹਾਂ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾਵੰਦ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਨੂੰ ਆਪਣੇ ਕਲਾਮ ਦੇ ਨਾਲ ਭਰ ਦੇਵੇ ਤਾਂ ਕਿ ਉਹਦੀ ਕੁਦਰਤ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਅਤੇ ਸਾਡੀਆਂ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਤੂੰ ਸਾਨੂੰ ਆਪਣੇ ਕਲਾਮ ਦੇ ਨਾਲ ਭਰ ਦੇ ਤਾਂ ਕਿ ਅਸੀਂ ਗੁਨਾਹ ਤੋਂ ਦੂਰ ਰਹੀਏ ਤੇ ਤੇਰੇ ਕੋਲੋਂ ਆਪਣੀ ਜ਼ਿੰਦਗੀ ਪਾ ਸਕੀਏ। ਤੇਰਾ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ, ਇਹਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਐ ਖੁਦਾਵੰਦ, ਸਾਨੂੰ ਆਪਣੇ ਕਲਾਮ ਦੇ ਮੁਤਾਬਿਕ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਤੂੰ ਹੀ ਜਾਣਿਆ ਜਾਏ ਤੇ ਪਹਿਚਾਣਿਆ ਜਾਏ। ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।